ਇਹ ਕਹਿ ਰਿਹਾ ਸੀ। ਹੁਣ ਬਾਣੀ ਕਿੱਥੋਂ ਬੋਲਦੀ ਆ, ਅਸੀਂ ਕਿੱਥੇ ਖੜੇ ਹਾਂ।
ਹਾਂ, ਜਿਹਨੇ ਠੱਗ ਠੱਗਿਆ ਸਗਲ ਜਗ ਖਾਵਾ,
ਜਿਹਨੇ ਠੱਗ ਦੇ ਜਿਹੜੇ ਠੱਗ ਨੇ ਠੱਗ ਕੇ ਸਾਰਾ ਸੰਸਾਰ ਖਾ ਗਿਆ, ਖਾ ਰਿਹਾ ਜਿਹੜਾ ਅਕਾਲ, ਉਹ ਠੱਗ ਨੂੰ ਠੱਗਣਾ ਭਗਤ ਨੇ ਸਿੱਖ ਨੇ।
ਸੋ ਠੱਗ ਠੱਗਿਆ
ਠੱਗ ਨੂੰ ਠੱਗਣਾ ਸਿੱਖ ਨੇ ਗੁਰਬਾਣੀ ਦਾ ਗਿਆਨ ਲੈ ਕੇ ਵਿਵੇਕ ਨੇ। ਇਹਨਾਂ ਨੇ ਸੌਖੀ ਜੀ ਬਣਾ ਲਈ ਸਿੱਖੀ, ਦਾੜੀ ਰੱਖ ਲਈ, ਕੇਸ ਰੱਖ ਲੈ, ਲਓ ਜੀ ਆਪਣੇ ਸ਼ਿਕਾਇਤ ਗੁਰੂ ਵਾਲੇ ਬਣਾਤੇ ਛੇਤੀ। ਪਤਾ ਕਿਸੇ ਨੂੰ ਕੁਛ ਨੀ, ਐਸ ਠੱਗ ਨੂੰ ਕੌਣ ਠੱਗੂਗਾ, ਜਿਹੜਾ ਠੱਗ ਨੂੰ ਉਹ ਸਿੱਖ ਹੈ, ਉਹਦੇ ਬੰਧਨ ਕੱਟੇ ਗਏ ਸਤਿਗੁਰ ਸਿੱਖ ਕੇ,
ਬੰਧਨ ਕੱਟੇ
ਜੇ ਬੰਧਨ ਕੱਟੇ ਗਏ, ਉਹ ਬੰਧਨ ਪਾ ਰਿਹਾ, ਉਹ ਬੰਧਨ ਕੱਟ ਰਿਹਾ। ਠੱਗ ਤਾਂ ਕਹਿੰਦਾ ਬੰਧਨਾਂ ਚੋਂ ਨਿਕਲ ਨੀ ਦੇਣਾ ਮੈਂ, ਉਹ ਕਹਿੰਦਾ ਮੈਂ ਕੱਟੀ ਜਾਣੇ ਨੇ, ਉਹ ਔਗਣਾਂ ਚ ਫਸਾ ਰਿਹਾ, ਉਹ ਔਗਣਾਂ ਨੂੰ ਕੱਟ ਰਿਹਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜਜੀਰ, ਉਹ ਜਜੀਰਾਂ ਪਾ ਰਿਹਾ ਔਗਣਾਂ ਦੀਆਂ। ਪਰ ਜੇ ਗੁਣ ਹੋਣ, ਜੇ ਗੁਣ ਹੋ ਜਾਣ ਪੈਦਾ ਕੱਟੀਆਂ ਤਾਂ ਕੱਟੇ ਜਾਣਗੇ। ਸੇ ਭਾਈ ਸੇ ਵੀਰ, ਉਹੀ ਭਾਈ ਨੇ ਉਹੀ ਸੂਰਮੇ, ਵੀਰ ਦਾ ਮਤਲਬ ਸੂਰਮਾ ਹੁੰਦਾ ਬਹਾਦਰ, ਉਹੀ ਸੂਰਮੇ ਨੇ ਬਹਾਦਰ ਨੇ ਜਿਹੜੇ ਕਾਲ ਨੂੰ ਜਿੱਤ ਕੇ ਚਲੇ ਜਾਂਦੇ ਨੇ। ਇਹ ਟਾਰਗੇਟ ਹੈ ਖਾਲਸੇਦਾਰ ਸਿੱਖ ਦਾ। ਜਿਹੜੇ ਐਵੇਂ ਬਣੇ ਫਿਰਦੇ ਨੇ ਛਾਤੀਆਂ ਠੋਕਦੇ, ਖਾਲਸਾ ਨਾਂ ਰਖਾਈ ਬੈਠੇ, ਉਹ ਆਪਣਾ ਮੂੰਹ ਦੇਖ ਲੈਣ ਸ਼ੀਸ਼ੇ ਸਹੀ, ਤੁਸੀਂ ਹੈਗੇ ਖਾਲਸਾ, ਕੋਈ ਮਜ਼ਾਕ ਦੀ ਗੱਲ ਹੈ ਕੋਈ ਖਾਲਸਾ, ਉਹਨੂੰ ਕਹਿ ਰਿਹਾ ਕਬੀਰ ਖਾਲਸਾ। ਉਹ ਕਬੀਰ ਜਨ ਪਏ ਖਾਲਸੇ, ਪ੍ਰੇਮ ਭਗਤੀ ਜਨ ਜਾਨੀ, ਜਿਹਨੇ ਖੇਡ ਜਾਣ ਲਈ, ਪ੍ਰੇਮ ਭਗਤੀ ਦੀ ਖੇਡ ਜਾਣ ਲਈ ਜਿਹਨੇ, ਉਹ ਖਾਲਸੇ ਨੇ। ਹਰੇਕ ਨੇ ਨਾਂ ਤਾਂ ਲਿਆ ਖਾਲਸਾ, ਜਿਵੇਂ ਜੋਗੀ ਜੋਗੀ ਦਾ ਲੈਂਦੇ ਸੀ, ਸੰਤ ਸੰਤ ਨਾਂ ਤਾਂ ਲੈਂਦੇ ਨੇ ਖਾਲਸਾ ਰੱਖਣ ਲੱਗੇ। ਖੋਟੇ ਸਿੱਕੇ ਖਾਲਸਾ ਬਣ ਗਏ, ਖੋਟੇ
ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੇ ਡਰ ਰਿਹਾ ਸਮਾਈ।
ਹੁਣ ਇਹ ਖੇਡ ਆਊਗੀ ਕਿਵੇਂ, ਇੱਥੇ ਦੀ ਪ੍ਰਾਪਤੀ ਕਿਵੇਂ ਹੋਊਗੀ, ਇੱਥੇ ਦੀ ਪ੍ਰਾਪਤੀ ਐ ਨਹੀਂ ਹੋਣੀ। ਡੱਡਾ ਡਰ ਉਪਜਾ, ਜੇ ਇਹਨਾਂ ਨੂੰ ਭਾਣੇ ਦਾ ਡਰ ਹੋਵੇ ਨਾ, ਪਰਮੇਸ਼ਰ ਦਾ ਡਰ ਹੋਵੇ, ਤਾਂ ਬੁਰਾਈ ਨਹੀਂ ਕਰਦਾ, ਹੰਕਾਰ ਨਹੀਂ ਕਰਦਾ। ਜੇ ਇਹ ਪਤਾ ਲੱਗੇ ਵੀ ਜੋ ਹੋਣਾ ਪਰਮੇਸ਼ਰ ਦੇ ਭਾਣੇ 'ਚ ਹੋਣਾ, ਉਹਦੇ ਘਰੇ 'ਤੇ ਹੋਣਾ, ਫਿਰ ਉੱਚੀ ਨਹੀਂ ਬੋਲਦਾ, ਫਿਰ ਹੰਕਾਰ ਦੀ ਬੋਲੀ ਨਹੀਂ ਬੋਲਦਾ, ਇਹ ਛੱਡ ਦਿੰਦਾ, ਡਰ ਕੇ ਕਰਦਾ ਗੱਲ ਕਿ ਭਾਈ ਪਤਾ ਨਹੀਂ ਕੀ ਹੋ ਜਾ ਗੱਲ ਨੂੰ। ਹੁਕਮ ਤੋਂ ਡਰਦਾ, ਭਾਣੇ ਤੋਂ ਡਰ ਕੇ ਰਹਿੰਦਾ, ਡਰ ਉਪਜਾ। ਜੇ ਅੰਤਰਾਤਮਾ ਦੀ ਆਵਾਜ਼ ਤੋਂ ਡਰਿਆ ਰਹੇ, ਉਹਦੇ ਅਨੁਸਾਰ ਚੱਲੇ, ਉਹਦੀ ਅਵਗਿਆ ਨਾ ਕਰੇ, ਅੰਦਰ ਬੈਠਾ ਤੇਰੇ। ਜੇ ਅੰਤਰਾਤਮਾ ਦੀ ਆਵਾਜ਼ ਦੀ ਭੈ ਰੱਖ ਕੇ ਚੱਲੇ ਸਾਰੀ ਜ਼ਿੰਦਗੀ 'ਚ, ਉਹਦਾ ਡਰ ਉਪਜ ਮੇਰੇ ਅੰਦਰ, ਅੰਦਰ ਤਾਂ ਬੈਠਾ ਤੇਰੇ। ਜੇ ਬੰਨ ਕੇ ਚੱਲੇ ਮੇਰੇ ਅੰਦਰ ਹੈ, ਇਹ ਕਹਿੰਦਾ ਮੰਨਦਾ ਨਹੀਂ ਹੈ, ਜੇ ਮੰਨੇ ਫਿਰ ਇਹਦੀ ਜ਼ਿੰਦਗੀ ਨਾ ਬਦਲ ਜਾਵੇ, ਫਿਰ ਤਾਂ ਕੋਈ ਗਲਤ ਕੰਮ ਕਰੇ ਨਹੀਂ ਸਕਦਾ। ਡਰ ਤਾਂ ਨਹੀਂ ਹੈ, ਮੰਨਦਾ ਨਹੀਂ ਹੈਗਾ, ਅੰਦਰ ਹੈਗਾ ਡਰ ਉਪਜਾਏ। ਜੇ ਇਸ ਗੱਲ ਦਾ ਡਰ ਉਪਜੇ ਮੇਰੇ ਅੰਦਰ, ਵੀ ਅੰਦਰ ਆਤਮਾ ਦੀ ਆਵਾਜ਼ ਦੇ ਖਿਲਾਫ਼ ਕੋਈ ਕੰਮ ਕਰਨਾ ਹੀ ਨਹੀਂ, ਬਸ ਫਿਰ ਇਹਨੂੰ ਮੌਤ ਦਾ ਡਰ ਨਹੀਂ ਰਹਿੰਦਾ, ਕੋਈ ਡਰ ਰਹਿੰਦਾ ਹੀ ਨਹੀਂ।
ਡਰ ਜਾਈ, ਡਰ ਉਪਜੇ, ਡਰ
ਜਿੰਨੇ ਡਰ ਨਾ ਇਹਦੇ ਸੰਸਾਰ 'ਚ ਸਾਰੇ ਹੀ ਖਤਮ ਹੋ ਜਾਣਗੇ। ਜਿਹੜਾ ਭਾਣੇ 'ਚ ਚੱਲੂਗਾ ਤਾਂ ਕੋਈ ਡਰੇ ਨਹੀਂ ਹੈ ਉਹਨੂੰ। ਡਰ ਜਾਈ ਐ ਨੀ ਕਹਿੰਦਾ, ਇਹਦਾ ਅਰਥ ਇਹ ਨਹੀਂ ਵੀ ਡਰ ਜਾਂਦਾ, ਉਹਦੇ ਡਰ ਚਲੇ ਜਾਂਦੇ ਨੇ।
ਡਰ ਜਾਈ,
ਇੱਕ ਡਰ ਜਿਹੜਾ ਹੈ ਨਾ, ਡਰ ਉਪਜੈ, ਉਹ ਡਰ ਇੱਕ ਵਚਨ, ਉਹ ਡਰ ਨੂੰ ਔਕੜ ਹੈ, ਇੱਥੇ ਹੈ ਕਿ ਨਹੀਂ ਹੈ ਇਹ ਨਹੀਂ ਪਤਾ।
ਡਰ ਜਾਈ
ਨਹੀਂ, ਡਰ ਜਾਈ ਜਿਹੜਾ ਉਹ ਬਹੁ ਵਚਨ, ਉੱਥੇ ਔਕੜ ਨਹੀਂ ਹੈ,
ਉੱਥੇ ਔਕੜ ਲੱਗਿਆ,
ਗਲਤ ਲਾਤਾ।
ਦੂਜਾ ਮੁਕਤਾ,
ਹਾਂ ਡਰ ਉਪਜਾ, ਡਰ ਇੱਕ ਉਪਜਣਾ, ਡਰ ਸਾਰੇ ਚਲੇ ਜਾਣੇ ਨੇ।
ਪਹਿਲੇ ਨੂੰ ਜਾਈ
ਪਹਿਲੇ ਨੂੰ ਔਕੜਾ, ਦੂਜੇ ਨੂੰ ਔਕੜਾ ਹੈ।
ਉਲਟ ਕਰਤਾ ਜੀ,
ਇਹਨਾਂ ਨੂੰ ਕਿਹੜਾ ਪਤਾ ਸੀ ਵਿਚਾਰਿਆਂ ਨੂੰ ਵੀ ਅਰਥ ਕੀ ਨੇ? ਜਿਹੜੇ ਛਾਪੇ ਵਾਲੇ ਤੇ ਉਹਨਾਂ ਨੂੰ ਕਿਹੜਾ ਪਤਾ ਵੀ ਇਹ ਅਰਥ ਕੀ ਨੇ, ਕੀ ਕਿੱਥੇ ਔਕੜ ਲੱਗੂ ਕਿੱਥੇ ਨਹੀਂ ਲੱਗੂ, ਵੱਖੀ ਤੇ ਵੱਖੀ ਮਾਰੀ ਜਾਂਦੇ। ਜਿਹੜੇ ਡਰ ਨੇ ਬਹੁਤੇ ਨੇ ਸਾਨੂੰ, ਡਰ ਇੱਕ ਪੈਦਾ ਕਰਨਾ ਸਿਰ ਉਹ ਡਰ ਹੈ ਪਾਣੀ ਦਾ, ਪਾਣੀ ਚ ਚੱਲਣਾ ਹੈ ਬਾਹਰ ਸਾਰਾ ਹੀ ਨੁਕਸਾਨ ਹੈ, ਨੁਕਸਾਨ ਹੈ। ਪਾਣੀ ਤੋਂ ਬਾਹਰ ਡਰ ਹੈ, ਪਾਣੀ ਦਾ ਤਾਂ ਡਰ ਹੈਗੀ ਨਹੀਂ, ਬਸ ਇੱਕੋ ਡਰ ਪੈਦਾ ਕਰਦੇ ਉਹਦੇ ਹੁਕਮ ਦਾ, ਤੇ ਬਾਕੀ ਕੋਈ ਡਰ ਖਤਮ ਸਾਰੇ। ਡਰ ਜਾਈ, ਬਾਕੀ ਡਰ ਚਲੇ ਜਾਂਦੇ ਨੇ, ਸਾਰਾ ਚਲਿਆ ਜਾਂਦਾ, ਹਰ ਕਿਸਮ ਦਾ ਡਰ ਚਲਿਆ ਜਾਂਦਾ। ਤਾਂ ਡਰ ਮੈਂ ਡਰ ਰਿਹਾ
ਸਮਾਈ,
ਸਮਾਈ ਉਹ ਜਿਹੜਾ ਵੱਡਾ ਡਰ ਹੈ ਨਾ ਹੁਕਮ ਦਾ ਭਾਣੇ ਦਾ, ਛੋਟੇ ਛੋਟੇ ਡਰ ਨੇ ਤਾਂ ਸਾਨੂੰ, ਉਹ ਡਰ ਵੱਡਾ ਜਿਹੜਾ ਅਸੀਂ ਜੀ ਤੋਂ ਡਰਦੇ ਨੀ, ਉਹਨੇ ਜੀਵਨ ਬਣਾਉਣਾ ਜੀਵਨ ਵਿਗਾੜਨਾ, ਸਾਰੇ ਜੀਵਨ ਦੀ ਸੱਟਾ ਦਾ ਉਹ ਡਰ ਤੇ ਲੱਗਿਆ ਹੈ ਭਾਣੇ ਤੇ। ਜੇ ਭਾਣਾ ਮੰਨ ਲਿਆ ਸੱਟਾ ਜਿੱਤ ਗਏ, ਬਾਜੀ ਜਿੱਤ ਗਏ, ਭਾਣਾ ਨਾ ਮੰਨਿਆ ਬਾਜੀ ਹਾਰ ਗਏ। ਵੱਡਾ ਨੁਕਸਾਨ ਤਾਂ ਇਹਦੇ ਵਿੱਚ, ਇਹ ਡਰ ਵੱਡਾ ਹੈ। ਇਹ ਛੋਟੇ ਛੋਟੇ ਡਰ ਤਾਂ ਜਿਹੜੇ ਨੇ ਨਾ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਬੜੇ ਭਾਂਡੇ ਛੋਟੇ ਭਾਂਡੇ ਵਿੱਚ ਆ ਜਾਂਦੇ ਹੁੰਦੇ ਨੇ। ਜਿਹੜਾ ਬੜਾ ਭਾਂਡਾ ਹੁੰਦਾ ਨਾ, ਛੋਟੇ ਕੌਲੀਆਂ ਗਲਾਸ ਚਮਚੇ ਤਾਂ ਉਹਦੇ ਵਿੱਚ ਬਾਂਧ ਕੇ ਰੱਖੇ ਹੁੰਦੇ ਨੇ, ਉਹਦਾ ਉਹਦੇ ਇੱਕ ਦੇ ਵਿੱਚ ਆ ਜਾਂਦੇ ਨੇ। ਇਹ ਸੰਸਾਰ ਦੇ ਡਰ ਤਾਂ ਛੋਟੇ ਛੋਟੇ ਨੇ, ਇਹ ਉਹ ਵੱਡੇ ਡਰ ਨੂੰ ਜਿਹਨੇ ਮੰਨ ਲਿਆ ਇਹ ਤਾਂ ਉਹਦੇ ਵਿੱਚ ਆ ਜਾਂਦੇ ਨੇ। ਇਹ ਡਰ ਨਹੀਂ ਕੁਛ ਹੈਗੇ, ਫਿਰ ਇਹਨਾਂ ਦੀ ਵੈਲਿਊ ਕੁਛ ਨਹੀਂ ਡਰਾਂ ਦੀ। ਤਾਂ ਡਰ ਮੈਂ ਡਰ ਰਿਹਾ
ਸਮਾਈ,
ਸਮਾਈ। ਪਰ ਜੇ ਕਿਸੇ ਵੇਲੇ ਡਰ ਆ ਜਾਵੇ ਸਾਹਮਣੇ, ਕੱਲ ਜਿਵੇਂ ਸਾਹਿਬਜ਼ਾਦਿਆਂ ਦੇ ਆ ਗਿਆ ਸੀ ਨਾ, ਵੀ ਸੱਚੇ ਚੱਲਣਾ, ਕਬੀਰ ਦੇ ਸਾਹਮਣੇ ਆ ਗਿਆ ਸੀ। ਇਹ ਗੱਲ ਕਬੀਰ ਨੇ ਜਦ ਲਿਖੀ ਹੈ, ਜਦ ਹਾਥੀ ਤੇ ਬੂਰੇ ਨੂੰ ਸਿੱਟਣਾ ਪਿਆ, ਉਹ ਤੇ ਬਾਅਦ ਦੀ ਗੱਲ ਲਿਖੀ ਹੈ। ਡਰ ਇਹਨਾਂ ਬੀਤੀ ਹੋਈ ਹੈ ਨਾ, ਉਹ ਹਾਥੀ ਵਾਲੀ ਕਹਾਣੀ ਤੇ ਬਾਅਦ ਲਿਖਿਆ ਹੋਇਆ ਹੈ। ਹਰ ਸ਼ਬਦ ਕਿਸੇ ਵੇਲੇ ਦਾ ਹੱਡ ਬੀਤੀ ਚੋਂ ਹੈ, ਇਹਨਾਂ ਦੇ ਆਪਣੇ ਤਜਰਬੇ ਚੋਂ ਹੁੰਦਾ। ਕਹਿੰਦੇ ਤਾਂ ਡਰ ਮੈਂ ਡਰ ਰਿਹਾ ਸਮਾਈ, ਪਰ ਜੇ ਕਿਸੇ ਵੇਲੇ ਡਰ ਆਈ ਜਾਵੇ ਭਲਾ, ਮੌਤ ਦਾ ਹੀ ਡਰ ਆ ਗਿਆ ਕੋਈ ਦੇ ਸਾਹਮਣੇ, ਉੱਥੇ ਵੀ ਸੰਸਾਰੀ ਡਰ ਤੇ ਡਰਨਾ ਨਹੀਂ ਚਾਹੀਦਾ, ਭੈ ਪਰਮੇਸ਼ਰ ਦੀ ਮੰਨਣੀ ਚਾਹੀਦੀ ਵੀ ਜੇ ਇਹ ਹੋ ਰਿਹਾ ਵੀ ਉਹਦਾ ਹੁਕਮ ਜੇ। ਜੇ ਡਰ ਡਰੇ, ਜੇ ਸੰਸਾਰੀ ਡਰ ਤੋਂ ਡਰ ਜਾਵੇ ਕਿਸੇ ਵੇਲੇ,
ਤਾਂ ਫਿਰ ਡਰ ਲੱਗ ਗਏ,
ਫਿਰ ਸਾਰੇ ਡਰ ਚਿੰਬੜ ਜਾਂਦੇ ਨੇ ਦੁਬਾਰਾ, ਫਿਰ ਨਹੀਂ ਛੱਡਦੇ ਤੂੰ ਡਰ, ਫਿਰ ਕੋਈ ਇਲਾਜ ਨਹੀਂ ਹੈ।
ਜੋ ਡਰ ਡਰੇ ਤਾਂ ਫਿਰ ਡਰ ਲੱਗ ਗਏ,
ਇਸੇ ਕਰਕੇ ਨਹੀਂ ਡਰਦੇ, ਇਸੇ ਕਰਕੇ ਸਾਹਿਬਜ਼ਾਦੇ ਨਹੀਂ ਡਰੇ, ਆ ਪੜ੍ਹਾਈ ਪੜ੍ਹੀ ਹੋਈ ਸੀ ਉਹਨਾਂ। ਤੁਹਾਨੂੰ ਵੀ ਕਹਿ ਰਿਹਾ ਸਾਹਿਬ ਸੰਕਟ ਵੈ, ਉਹਨੇ ਨੀ ਕਿਹਾ ਸੇਵਕ ਭਜਿਆ, ਉਹ ਵੀ ਹਾਥੀ ਮੂਹਰੇ ਸਿੱਟਿਆ ਸੀ ਉਹਨੇ, ਉੱਥੇ ਵੱਧ ਕੇ ਉਹਨੇ ਸ਼ਬਦ ਕਿਉਂ ਲਿਖਿਆ, ਹਾਥੀ ਮੂਹਰੇ ਸਿੱਟਿਆ ਸੀ ਉਹ ਵੀ, ਉਹਨੇ ਵੀ ਸ਼ਬਦ ਲਿਖਿਆ ਇੱਕ ਹੱਡ ਬੀਤੀ ਦਾ ਹੀ, ਸਾਹਿਬ ਸੰਕਟ ਵੈ ਸੇਵਕ ਭਜੇ, ਤੇਰੇ ਕਾਲ ਨਾ ਜੀ ਹੈ ਦੋਨੋਂ ਕੁੱਲ ਹੋ ਜਾ, ਉਹਨੇ ਲਿਖਿਆ ਸੀ।
ਕਬੀਰ ਨੂੰ ਕਿਹਨੇ ਸੁੱਟਦਾ ਸੀ?
ਮੁਸਲਮਾਨ ਰਾਜਾ ਉਸ ਵੇਲੇ ਦਾ, ਮੁਸਲਮਾਨ ਦੋਨਾਂ ਤੁਰਕੂ ਕਰਨਾ ਕਹਿਤਾ ਸੀ ਨਾ, ਆਹੋ
ਜੋ ਡਰ ਡਰੇ ਤਾਂ ਫਿਰ ਡਰ ਲੱਗ ਗਿਆ।
ਹਿੰਦੂ ਨੇ ਤੁਰਕੂ ਕਾਣਾ ਦੋਹਾਂ ਨੇ ਕਿਹਾ, ਇਹਨਾਂ ਨੇ ਕਬੀਰ ਨੇ ਵੀ ਕਿਹਾ, ਨਾਮਦੇਵ ਨੇ ਵੀ ਕਿਹਾ, ਇਸੇ ਕਰਕੇ ਇੱਕ ਕਾਰਨ ਇਹ ਸੀਗਾ, ਨਾਮਦੇਵ ਨੂੰ ਬਹਾਨਾ ਬਣਾਇਆ ਗਊ ਜਲਦੀ ਕਰਨ ਦਾ। ਹਿੰਦੂ ਨੇ ਤੁਰਕੂ ਕਾਣੇ ਦੇ ਤਾਂ ਇੱਥੇ ਹੀ ਹੋ ਗਿਆ ਸੀ ਦੁਬੇੜਾ, ਉਹਨੂੰ ਬਹਾਨਾ ਬਣਾਇਆ ਗਊ ਜਲਦੀ ਕਰ, ਬਹਾਨਾ ਇਹ ਬਣਾਇਆ ਸੀ। ਹਾਂਜੀ, ਇਹਦੇ ਬਾਰੇ ਦੱਸਿਆ ਨੀ ਕਬੀਰ ਬਾਰੇ ਵੀ ਇਹਨੂੰ ਕਿਉਂ ਸੱਟਿਆ ਸੀ, ਕਹਾਣੀ ਨੀ ਦੱਸੀ ਕਿਉਂ ਸੱਟਿਆ ਸੀ। ਕਹਾਣੀ ਦੇ ਵਿੱਚ ਲਿਖੀ ਹੋਈ ਹੈ ਹਿੰਦੂ ਨਾਲ ਤੁਰਕੂ ਕਾਣ, ਉੱਥੇ ਲਿਖੀ ਹੋਈ ਹੈ। ਹੁਣ ਉਹ ਮੁਸਲਮਾਨ ਤਾਂ ਫਿਰ ਇਹ ਗੱਲ ਬਰਦਾਸ਼ਤ ਕਿਵੇਂ ਕਰਦੇ?
ਜੋ ਡਰ ਡਰੇ ਤਾਂ ਫਿਰ ਡਰ,
ਜੇ ਡਰ ਤੇ ਡਰ ਜਾਵੇ, ਮੌਤ ਤੇ ਡਰ ਜਾਵੇ, ਮੌਤ ਦਾ ਡਰ ਹੁੰਦਾ ਵੱਡਾ, ਹੋਰ ਕੀ ਹੁੰਦਾ? ਤਾਂ ਫਿਰ ਡਰ ਲੱਗ ਗਿਆ, ਫਿਰ ਸਾਰੇ ਡਰ ਆ ਚੁੱਪੜਦੇ ਨੇ, ਛੋਟੇ ਛੋਟੇ ਵੀ ਆ ਚੁੱਪੜਦੇ ਨੇ।
ਨਿਡਰ ਹੁਆ ਡਰ ਔਰ
ਹੋਏ ਜੇ ਉਦੋਂ ਨਿਡਰ ਹੋ ਜਾਏ ਫਿਰ ਹਿਰਦੇ ਚ ਹਮੇਸ਼ਾ ਵਾਸਤੇ ਡਰ
ਨਿਡਰ ਹੁਆ ਡਰ ਉਰ ਹੋਏ ਭਾਗੇ
ਉਰ ਹੋਈ ਭਾਗ ਹੈ ਹਿਰਦੇ ਵਿਚੋਂ ਉਰ ਹਿਰਦਾ ਕਹਿੰਦੇ ਹਿਰਦੇ ਚ ਹਮੇਸ਼ਾ ਵਾਸਤੇ ਡਰ ਚਲਾ ਜਾਂਦਾ ਬਸ ਜੇ ਉਦੋਂ ਨਿਡਰ ਹੋ ਜਾਵੇ ਇੱਕੋ ਵਾਰ ਟੈਸਟ ਹੁੰਦਾ ਕਹਿੰਦੇ ਮੌਤ ਦਾ ਉਦੋਂ ਜੇ ਬਚ ਗਿਆ ਉਦੋਂ ਡਰ ਤੋਂ ਫਿਰ ਨੀ ਡਰਦਾ
ਟੱਡਾ ਟਿਕ ਢੂੰਡੇ ਕਦ ਆਨਾ ਢੂੰਡਤ ਹੀ ਢਹਿ ਗਏ ਪੁਰਾਣਾ
ਟੱਡਾ ਟਿਕ ਢੂੰਡਤ ਕਦ ਅੰਨ ਕਹਿੰਦੇ ਜਿਹੜੇ ਆਦਮੀ ਅੰਦਰੋਂ ਟੋੜਦੇ ਨੇ ਨਾ ਆਪਣੇ ਨੇੜੇ ਬੰਨ ਕੇ ਵੀ ਆਪਣੇ ਨੇੜੇ ਹੀ ਹੈ ਟਿਕ ਉਹਦਾ ਨੇੜੇ ਬਿਲਕੁਲ ਤੇਰੇ ਨਾਲ ਹੀ ਖੜਾ ਕੋ ਕਬੀਰ ਹੱਥ ਪੈ ਨੇੜੇ ਕਹਿੰਦੇ ਢਿੱਲ ਢੂੰਡਣ ਤੇ ਕੱਤ ਆਉਂਦਾ ਜੇ ਅੰਦਰੋਂ ਟੋੜਦਾ ਟੋੜਦਾ ਕਿਤੇ ਤੋੜ ਲਵੇ ਆ ਜਾਵੇ ਉੱਥੇ ਜਿੱਥੇ ਬੈਠਾ ਹੈ ਟੂੰਡ ਤੇ ਹੀ ਢਹਿ ਗਏ ਪੁਰਾਣਾ ਟੁੱਟਦੇ ਸਾਰੇ ਮਰ ਜਾਂਦਾ ਬਾਹਰ ਉਹ ਬਾਹਰ ਟੁੱਟ ਉੱਧਰ ਟੁੱਟਿਆ ਉੱਧਰ ਮਨ ਮਰਿਆ ਕਿਵੇਂ ਕਿਵੇਂ ਦਰਿਆ ਆਉਂਦਾ ਨਾ ਭੱਜਿਆ ਮਰ ਫੂਕ ਦੂ ਕਰਦਾ ਸਮੁੰਦਰ ਚ ਰਲਿਆ ਬਸ ਉੱਥੇ ਮਰ ਗਿਆ ਗਾਂ ਸਮੁੰਦਰ ਚਾਹੇ ਦਰਿਆ ਹੌਲੀ ਆਵੇ ਚਾਹੇ ਤੇਜ਼ ਆਵੇ ਪਰ ਜਦ ਸਮੁੰਦਰ ਚ ਲੜ ਜਾਂਦਾ ਆ ਕੇ ਉੱਥੇ ਫਿਰ ਕੀ ਕਰਨਾ ਚੁੱਪ ਕਰਕੇ ਸ਼ਾਂਤ ਜਿਹਾ ਹੋ ਕੇ ਖੜ ਜਾਂਦਾ ਉੱਥੇ ਜੇ ਕਿਤੇ ਆ ਜਾਵੇ ਕਹਿੰਦੇ ਢਿੱਲ ਢੂੰਡਦਾ ਢੂੰਡਦਾ ਨਾ ਨੇੜੇ ਨੇੜੇ ਤਾਂ ਮਿਲਦੀ ਸਾਰੀ ਉਹਦੇ ਵਿੱਚੇ ਮਿਲ ਜਾਂਦਾ ਢਹਿ ਗਿਆ ਪ੍ਰਾਣ ਉਹਦੇ ਵਿੱਚੇ ਸਮਾ ਜਾਂਦਾ ਆਪ ਰਹਿੰਦਾ ਹੀ ਨੀ ਟੋਲਣ ਵਾਲਾ ਨੀ ਰਹਿੰਦਾ ਜਿਹਨੂੰ ਟੋਲਦਾ ਉਹੀ ਉਹੀ ਰਹਿ ਜਾਂਦਾ ਸਮੁੰਦਰ ਰਹਿ ਜਾਂਦਾ ਨਾਨਕ ਨਹੀਂ ਰਹਿੰਦਾ ਪਰ ਅਸੀਂ ਨਾਨਕ ਰੱਖੀ ਬੈਠੇ ਸਮੁੰਦਰ ਹੈ ਨੀ ਹੁਣ ਕਹਿੰਦਾ ਨਾ ਨਾਨਕੇ ਸਮੁੰਦਰ ਕਹੋ ਹੁਣ ਤੁਸੀਂ ਛੱਡੋ ਪਰੇ ਸਮੁੰਦਰ ਨੂੰ ਪਾਗਲ ਨੀ ਤਾਂ ਹੋਰ ਕੀ ਨੇ ਹੋਰ ਪਹਿਲਾਂ ਕਬੀਰ ਹੈ ਹੋਰ ਨੇ ਭਗਤ ਕਿਤੇ ਅੰਤਾ ਕਿਤੇ ਭਗਤ ਨਾਨਕੇ ਜਿੰਨਾ ਨੂੰ ਗੱਲਾਂ ਹੋਰ ਦੀਦਾ ਹੀ ਕੋਈ ਨੀ ਉਹ ਦੀਨਾ ਹੀ ਕੋਈ ਨੀ ਇਹਨਾਂ ਨੂੰ ਹਾਂਜੀ
ਟੱਡਾ ਟਿਕ ਢੂੰਡੇ ਕਦ ਆਨਾ ਢੂੰਡਤ ਹੀ ਢਹਿ ਗਏ ਪੁਰਾਣਾ
ਪਰ ਜਦ ਟੋੜ ਲਿਆ ਫਿਰ ਖਤਮ ਟੋੜ ਵਾਲਾ ਖਤਮ ਲੱਭਣ ਵਾਲਾ ਖਤਮ ਜਾ ਲੱਭ ਗਿਆ ਜਿਹਨੂੰ ਟੋੜਦਾ ਬਸ ਦਰਿਆ ਟੋੜਦਾ ਸੀ ਸਮੁੰਦਰ ਨੂੰ ਬੜੀ ਦੂਰੋਂ ਆਇਆ ਸੀ ਮੋੜ ਘੋੜ ਕੱਟ ਕੇ ਦੇਖੋ ਨਾ ਪਹਿਲਾਂ ਤਾਂ ਇਹਨੂੰ ਜਾਂਦੀ ਹੈ ਕੰਮ ਤਾਂ ਫਿਰ ਇਹਨੂੰ ਜਾਂਦੀ ਹੈ ਫਿਰ ਐਂ ਮੁੜਦੀ ਹੈ ਕਿੱਥੇ ਜਾ ਕੇ ਸਮੁੰਦਰ ਚ ਟੋੜਦੀ ਹੋ ਫਿਰਦੀ ਹੈ ਲੱਭਦੀ ਫਿਰਦੀ ਹੈ ਜਦ ਸਮੁੰਦਰ ਲੱਭਿਆ ਬਸ
ਚੜ ਸਮੇਰ ਢੂੰਡ ਜਬ ਆਵਾ ਜੈ ਗੜ ਗੜਿਓ ਸੋ ਗੜ ਮੈਂ ਪਾਵਾ
ਦੂਜੇ ਪਾਸੇ ਜਿਹੜੇ ਸਵੇਰ ਢੂੰਡਦੇ ਨੇ ਸਵੇਰ ਚ ਢੂੰਡਦੇ ਨੇ ਦਿਮਾਗ ਚ ਜਿਹੜੇ ਤਿਰਕੁੜੀ ਢੂੰਡਦੇ ਨੇ ਇਹਨੂੰ ਸਵੇਰ ਕਹਿੰਦੇ ਨੇ ਆਹੀ ਕਿਹਾ ਕਬੀਰ ਦਾ ਸਵੇਰ ਪਰਬਤ ਆਹ ਹੈ ਦਿਮਾਗ ਚ ਬੈਠੇ ਨੇੜੇ ਉੱਥੇ ਹੇਮਕੁੰਡ ਦਾ ਪਰਬਤ ਇਸੇ ਨੂੰ ਕਿਹਾ ਹੋਇਆ ਦਸਮ ਪਾਤਸ਼ਾਹ ਨੇ ਹੇਮਕੁੰਡ ਪਰਬਤ ਹੈ ਜਹਾਂ ਹੇਮਕੁੰਡ ਕਿੱਥੇ ਹੇਮਕੁੰਡ ਜਿੱਥੇ ਹਿਰਦਾ ਜਿੱਥੇ ਉਹ ਬੈਠਾ ਉੱਥੇ ਤਾਂ ਹੇਮਕੁੰਡ ਹੈ ਹੇਵਾ ਘਰ ਹੈ ਸੀਗਾ ਸਬਦ ਸਿਰਿੰਗ ਸੋਭਤ ਹੈ ਤਾਂ ਉੱਥੇ ਕਹਿੰਦੇ ਸਬਦ ਸਿਰਿੰਗ ਹੁੰਦਾ ਦੱਸਦੇ ਨੇ ਹੇਮਕੁੰਡ ਮੈਂ ਕਿਹਨੂੰ ਕਹਿ ਰਿਹਾ ਜਿਹਦੇ ਉੱਤੇ ਸਿਰ ਹੁੰਦਾ ਸਬਦ ਸਿਰਿੰਗ ਹੁੰਦੇ ਨੇ ਆਹ ਸੱਤ ਦੁਆਰੇ ਨੇ ਅੱਖਾਂ ਦੇ ਪੰਡ ਰਾਜ ਜੋਗ ਮਾਮਾ ਜੋਗੀ ਇਹ ਸੱਚੇ ਕਮਾਉਂਦੇ ਨੇ ਜੋਗ ਇਹ ਇਸ ਨੂੰ ਪਰਬਤ ਕਿਹਾ ਹੋਇਆ ਅਸਮੇਰ ਕਹਿਤਾ ਸਮੇਰ ਪਰਬਤ ਨਹੀਂ ਹੈ ਉੱਥੇ ਉਹਨਾਂ ਨੇ ਪਰਬਤ ਕਹਿਤਾ ਥੋੜੀ ਬਹੁਤੀ ਬੁੱਝਣ ਵਾਲੀ ਗੱਲ ਤਾਂ ਰੱਖਣੀ ਪਊਗੀ ਇੱਥੇ ਸਮੇਰ ਇੱਥੇ ਕਿਹਾ ਹੋਇਆ ਇੱਥੋਂ ਚੱਕ ਕੇ ਦਸਮ ਪਾਤਸ਼ਾਹ ਨੇ ਵਰਤਿਆ ਹੋਇਆ ਉਹ ਇਹਨਾਂ ਨੂੰ ਕੀ ਪਤਾ ਵੀ ਕਿੱਥੇ ਕੀ ਲਿਖਿਆ ਕੀ ਗੱਲ ਹੈ ਪਤਾ ਹੀ ਨਹੀਂ ਵਿਦਵਾਨਾਂ ਨੂੰ ਤਾਂ ਕਾਸੇ ਦਾ ਵੀ ਇੱਥੇ ਤਾਂ ਸਾਰੇ ਸਬੂਤ ਪਏ ਨੇ ਗੁਰਬਾਣੀ ਚ ਉਹਨਾਂ ਨੇ ਕਹਾ ਪੜ੍ਹੇ ਨੇ ਸਬੂਤ ਜੇ ਪੜ੍ਹੇ ਹੁਣ ਉਹਨਾਂ ਨੂੰ ਕਿਹੜਾ ਯਾਦ ਪਤਾ ਵੀ ਇਹ ਕੀ ਗੱਲ ਹੈ ਉਹ ਕੀ ਗੱਲ ਹੈ ਕੀ ਮੇਲ ਹੈ ਇਹਨਾਂ ਦਾ ਆਪਸ ਵਿੱਚ ਹੀ ਯਵਣਿਆਂ ਮਾਰੀ ਜਾਂਦੇ ਨੇ
ਚੱਲ ਸੁਮੇਰ ਢੂੜ ਜਬ ਆਵਾ ਜੈ ਗੜ ਗੜੇ ਸੋ ਗੜ ਮੈਂ ਪਾਵਾ
ਜਿਹਨੇ ਜਿਹੜਾ ਸੁਮੇਰ ਤੋਂ ਵਿੱਚੋਂ ਆ ਕੇ ਨਾ ਤਿਰਕੁਟੀ ਛੁੱਟ ਜਾਵੇ ਦਸਵਾਂ ਦਾ ਖੁੱਲ ਜਾਂਦਾ ਉਹਦਾ ਚੜ ਸੁਮੇਰ ਢੂੜ ਜਬ ਆਵਾ ਜਾਂ ਮੁੜਿਆ ਆਉਂਦਾ ਨਾ ਥੱਕ ਕੇ ਤ੍ਰਿਗੁਣੀ ਛੱਡ ਦਿੰਦਾ ਇਹ ਵੀ ਤ੍ਰਿਗੁਣੀ ਜੇ ਟੋਲਦਾ ਸੀ ਕਬੀਰ ਕਹਿੰਦਾ ਮੈਂ ਤ੍ਰਿਗੁਣੀ ਛੱਡ ਕੇ ਆਇਆ ਨਾ ਮੈਨੂੰ ਪਤਾ ਲੱਗੇ ਵੀ ਅੰਦਰੋਂ ਟੋਲ ਤਾਂ ਮੈਨੂੰ ਮਿਲ ਗਿਆ ਜਿਨ ਗੜ ਗੜਿਆ ਸੋ ਗੜ ਮੈਂ ਪਾਵਾ ਉਹ ਤਾਂ ਮੈਨੂੰ ਅੰਦਰੋਂ ਹੀ ਮਿਲ ਗਿਆ ਜਿਹਨੇ ਸਾਰਾ ਸਰੀਰ ਦਾ ਕਿਲਾ ਬਣਾਇਆ ਸੀ ਜਿਹਨੇ ਉਹ ਦਸਵਾਂ ਜਿਹੜਾ ਹੈਗਾ ਨਿਜ ਘਰ ਜਿਹਨੂੰ ਕਹਿੰਦੇ ਹਾਂ ਅਸੀਂ ਹਿਰਦਾ ਜਿਹਨੇ ਹਿਰਦਾ ਰੋਸ਼ਨ ਕੀਤਾ ਸੀ ਉਹੀ ਗੜ ਹਿਰਦਾ ਹੀ ਗੜ ਹੈ ਆਦਾ ਉਹਦੇ ਤੇ ਕੱਪੜਾ ਹੀ ਆ ਕਵਰ ਇਹ ਹੈ ਸਰੀਰ ਕਵਰ ਹੈ ਉਹਦਾ ਕੱਪੜਾ ਨਾ ਅਸਲ ਤਾਂ ਗੜ ਅੰਦਰ ਲਾਇਆ ਉਹ ਜਿਹਨੇ ਗੜ ਗੜਿਆ ਸੀ ਨਾ ਬਣਾਇਆ ਸੀ ਘੜਿਆ ਸੀ ਜਿਵੇਂ ਘੜਾ ਘੜੀਦਾ ਜਿਹਦੀ ਵਜ੍ਹਾ ਨਾਲ ਜਿਹਨੇ ਸਾਰਾ ਸਰੀਰ ਦਾ ਕਿਲਾ ਬਣਾਇਆ ਸੀ ਜਿਹਨੇ ਉਹ ਦਸਵਾਂ ਜਿਹੜਾ ਹੈਗਾ ਨਿਜ ਘਰ ਜਿਹਨੂੰ ਕਹਿੰਦੇ ਹਾਂ ਅਸੀਂ ਹਿਰਦਾ ਜਿਹਨੇ ਹਿਰਦਾ ਰੋਸ਼ਨ ਕੀਤਾ ਸੀ ਉਹੀ ਗੜ ਹਿਰਦਾ ਹੀ ਗੜ ਹੈ ਆਦਾ ਉਹਦੇ ਤੇ ਕੱਪੜਾ ਹੀ ਆ ਕਵਰ ਇਹ ਹੈ ਸਰੀਰ ਕਵਰ ਹੈ ਉਹਦਾ ਕੱਪੜਾ ਨਾ ਅਸਲ ਤਾਂ ਗੜ ਅੰਦਰ ਲਾਇਆ ਉਹ ਜਿਹਨੇ ਗੜ ਗੜਿਆ ਸੀ ਨਾ ਬਣਾਇਆ ਸੀ ਘੜਿਆ ਸੀ ਜਿਵੇਂ ਘੜਾ ਘੜੀਦਾ ਜਿਹਦੀ ਵਜ੍ਹਾ ਨਾਲ ਰੋਸ਼ਨੀ ਸੀ ਉਹ ਰੋਸ਼ਨੀ ਦੇ ਵਿੱਚ ਬੈਠਾ ਸੀ ਉਹ ਤਾਂ ਵਿੱਚੋਂ ਹੀ ਵੜਿਆ ਅੰਦਰ ਬਾਹਰ ਕਿੱਥੇ ਸੀ ਜਿਹਦੀ ਵਜ੍ਹਾ ਨਾਲ ਉਹ ਅੰਦਰ ਜਿਹੜਾ ਸੀ ਹਿਰਦਾ ਰੋਸ਼ਨ ਸੀ ਉਹਦਾ ਹਿਰਦੇ ਦੇ ਵਿੱਚ ਸੀਗਾ ਉਹਦੇ ਪਰ ਚਾਨਣ ਤਾਂ ਉਹਦੇ ਹੋ ਰਿਹਾ ਸੀ ਜੇ ਉੱਥੇ ਨਾ ਹੁੰਦਾ ਚਾਨਣ ਕਿਵੇਂ ਹੁੰਦਾ ਉੱਥੇ ਜਿਹਦੇ ਰੋਸ਼ਨੀ ਪੈਦਾ ਹੁੰਦੀ ਹੁੰਦੀ ਹੈ ਉਹ ਵਿੱਚ ਹੁੰਦਾ ਰੋਸ਼ਨੀ ਦੇ ਬਾਹਰ ਨਹੀਂ ਹੁੰਦਾ ਬਾਹਰ ਕਿਵੇਂ ਚਲੇ ਜਾਊ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ ਅਨਮਤੀਆਂ ਨੂੰ ਵੀ ਅਸਲ ਚ ਗੱਲ ਹੈ ਕਿ ਤੇਰੇ ਚਰਨ ਸਭ ਮੈਂ ਚਰਨ ਹੋਏ ਤਾਂ ਕਹਿਤਾ ਗੁਰੂ ਨਾਨਕ ਨੇ ਵੀ ਪਰ ਇਹਨਾਂ ਨੂੰ ਨਹੀਂ ਪਤਾ ਲੱਗਿਆ ਉਹਦਾ ਮਤਲਬ ਕੀ ਹੈ ਉਹ ਚਾਨਣ ਜੀ ਜੋ ਪੈਦਾ ਹੁੰਦਾ ਚਾਨਣ ਦੇ ਵਿੱਚ ਹੁੰਦਾ ਬਾਹਰ ਕਿਵੇਂ ਚਲੇ ਜਾਊਗਾ ਐਸੇ ਗੱਲ ਨੂੰ ਕਿਹਾ ਸੀ ਉਹਨੇ ਕਹਿਣਾ ਜਿਨ ਗੜ ਗੜਿਓ ਗੜ ਮੈਂ ਪਾਵਾ ਉਹ ਕਹਿੰਦੇ ਚਾਨਣ ਤੇਰੇ ਚਾਨਣ ਸਭ ਮੈਂ ਚਰਨ ਹੋਏ ਉਹ ਚਾਨਣ ਚੋਂ ਹੀ ਮਿਲਿਆ ਨਾ ਮਨ ਕੀ ਹੈ ਮਨ ਚਾਨਣ ਮਨ ਚਾਨਣ ਹੈ ਨਾ ਰੋਸ਼ਨੀ ਹੈ ਫਿਰ ਮਨ ਦੇ ਵਿੱਚ ਉਹ ਆਪ ਹੈ ਸਭ ਕੁਝ ਤਾਂ ਕਹਿਤਾ ਮਨ ਮੈਂ ਆਪ
ਮਨ ਆਪਣੇ ਮਨ
ਮਨ ਉਹਦੇ ਚੋਂ ਪੈਦਾ ਹੋਇਆ ਰੋਸ਼ਨੀ ਉਹ ਚੋਂ ਪੈਦਾ ਹੋਈ ਹੈ ਉਹ ਰੋਸ਼ਨੀ ਦੇ ਵਿੱਚ ਉਹ ਆਪ ਹੈ ਗੱਲ ਤਾਂ ਹੀ ਨਹੀਂ ਉਹ ਸੀ ਸਭ ਕੁਝ ਕਹਿਤਾ ਪਰ ਬੁੱਝੇ ਕੌਣ ਸਭ ਕੁਝ ਦੱਸਿਆ ਬੁੱਝੇ ਕੌਣ ਕਬੀਰ ਵੀ ਇਹੀ ਗੱਲ ਕਹਿੰਦਾ ਗੁਰੂ ਨਾਨਕ ਨੇ ਵੀ ਉਹੀ ਵਿਆਖਿਆ ਕੀਤੀ ਹੈ ਬਾਅਦ ਚ ਇਹੀ ਵਿਆਖਿਆ ਕੀਤੀ ਹੋਈ ਹੈ ਫਿਰ ਵੀ ਕੋਰੇ ਦੇ ਕੋਰੇ ਹੀ ਨੇ ਸਿੱਖ ਖਾਲੀ ਪਤਾ ਕੁਛ ਨਹੀਂ ਵੀ ਕੀ ਕਿਹਾ ਹੋਇਆ ਕੀ ਨਹੀਂ ਕਿਹਾ ਅਸਲ ਚ ਕਹਿਆ ਕੀ ਜਾਂ ਕੀ ਨਹੀਂ ਇਹਨਾਂ ਨੇ ਉੱਥੇ ਕੀ ਲੈਣਾ ਇਹ ਤਾਂ ਜੇ ਬਾਣੀ ਪੜ੍ਹਦੇ ਨੇ ਤਾਂ ਇਹਨਾਂ ਨੂੰ ਮਾਇਆ ਚਾਹੀਦੀ ਹੈ ਸੰਸਾਰੀ ਪਦਾਰਥ ਚਾਹੀਦੇ ਨੇ ਜੇ ਗੁਰਦੁਆਰੇ ਉਈ ਮੱਥਾ ਟੇਕਣ ਜਾਂਦੇ ਨੇ ਤਾਂ ਵੀ ਸੰਸਾਰੀ ਪਦਾਰਥ ਭੁੱਖੇ ਸੰਸਾਰੀ ਪਦਾਰਥਾਂ ਦੀ ਹੈ ਚਾਰ ਘਟੇ ਸੰਸਾਰੀ ਤਰੱਕੀ ਹੈ ਸੰਸਾਰੀ ਪਦਾਰਥ ਨੇ ਅਸਲੀਅਤ ਗੱਲ ਇਹ ਜਿਹੜਾ ਕੋਈ ਦੂਆ ਬੱਲਾ ਉਹਨੇ ਇੰਨੀ ਮਿਹਨਤ ਨਹੀਂ ਕੀਤੀ ਹੋਣੀ ਆ ਉਹਨੂੰ ਆ ਭੱਬੜ ਭੂਸਾ ਜਿਹੜਾ ਪਿਆ ਹੋਇਆ ਟੀਕਿਆਣਾ ਦਾ ਉਹ ਉੱਧਰ ਲੱਗ ਕੇ ਫਿਰ ਕਿਸੇ ਦੀ ਇੰਨੀ ਬੁੱਧੀ ਹੋਵੇ ਉਹ ਵਿਚਾਰੇ ਉਹਨਾਂ ਤੋਂ ਵਿਚਾਰਿਆ ਨਹੀਂ ਗਿਆ ਹਾਂਜੀ
ਨਾਣਾ ਰਣ ਰੁੱਤੋ ਨਰ ਨਹੀਂ ਕੇਰੇ ਨਾ ਨਿਵੇ ਨਾ ਫੁੱਲ ਸੰਚਰੇ
ਜਿਹੜਾ ਇਹ ਜੰਗ ਚ ਲੱਗਿਆ ਹੋਇਆ ਨਾ ਮਨ ਜਿੱਤਣ ਚ ਨਾਣਾ ਰਣ ਰੁੱਤੋ ਨਰ ਨਹੀਂ ਕਰੇ ਇਹ ਜੰਗ ਨਫ਼ਰਤ ਨਾਲ ਨਹੀਂ ਲੜਨੀ ਹੈ ਪ੍ਰੇਮ ਨਾਲ ਲੜਨੀ ਹੈ ਇਹ ਖੇਡ ਪ੍ਰੇਮ ਦੀ ਹੈ ਦੇਹ ਦੀ ਖੇਡ ਹੈ ਮਰੇ ਪ੍ਰੇਮ ਨਾਲ ਮਨ ਨੂੰ ਮਨਾਉਣਾ ਹੈ ਘੂਰ ਕੇ ਨਹੀਂ ਮੰਨਦਾ ਹੁੰਦਾ ਮਨ ਕਦੇ ਵੀ ਘੂਰ ਕੇ ਤਾਂ ਜੋਗੀ ਬਣਾ ਰਹੇ ਨੇ ਜੋਗੀ ਦਾ ਮਨ ਮੰਨ ਗਿਆ ਇਹ ਨੇ ਹੈ ਪ੍ਰੇਮ ਦੀ ਖੇਡ ਹੈ ਇਹਨੂੰ ਸਮਝਾ ਕੇ ਮਨ ਨੂੰ ਸਮਝਾਇਆ ਪ੍ਰੇਮ ਨਾਲ ਜਾ ਸਕਦਾ ਉਹ ਅਲੱਗ ਗੱਲ ਆ ਅਸੀਂ ਪੱਖ ਸਾਰੀ ਦਿਖਾ ਦਿੰਦੇ ਡਰ ਭੈ ਵਾਲਾ ਪੱਖ ਨਾ ਫਿਰ ਨੁਕਸਾਨ ਵਾਲੇ ਪੱਖ ਸਾਰੀ ਦਿਖਾ ਦਿੰਦੇ ਪਰ ਫਿਰ ਉਹਨੂੰ ਇਹੀ ਕਹਿੰਦਾ ਵੀ ਤੇਰੇ ਨਾਲ ਭਾਈ ਹਮਦਰਦੀ ਹੈ ਤਾਂ ਤੈਨੂੰ ਕਹਿੰਦਾ ਤੇਰੇ ਹੀ ਫਾਇਦਾ ਅਖੀਰ ਤਾਂ ਇੱਥੇ ਆਉਂਦੀ ਹੈ ਗੱਲ ਵੀ ਇਹ ਤੇਰੇ ਫਾਇਦੇ ਦੀ ਗੱਲ ਹੈ ਸਾਡਾ ਕੋਈ ਇਹਦੇ 'ਚ ਫਾਇਦਾ ਨੁਕਸਾਨ ਨਹੀਂ ਹੈ ਜੇ ਉਹਦੀ ਅਕਲ 'ਚ ਆ ਜਾਏ ਫਿਰ ਉਹਨੂੰ ਪਤਾ ਵੀ ਫਾਇਦਾ ਤਾਂ ਮੇਰਾ ਹੀ ਹੈ ਇਹ ਨਮਕ ਜਮਾਰਦੇ ਨੇ ਇਹਨਾਂ ਦਾ ਕੀ ਫਾਇਦਾ ਬਈ ਵੀ ਵਾਕਈ ਮੇਰੇ ਨਾਲ ਪ੍ਰੇਮ ਇਹ ਕਰਦੇ ਜੋ ਇਹ ਸਮਝ ਲਏ ਤਾਂ ਫਟ ਜਾਂਦਾ। ਜੋ ਇਹ ਗੱਲ ਨੂੰ ਸਮਝ ਲਵੇ, ਗੁਰਬਾਣੀ ਸਾਡੇ ਵਾਸਤੇ ਸਾਡੇ ਫਾਇਦੇ ਦੀ ਗੱਲ ਕਹਿੰਦੀ ਹੈ ਤਾਂ ਮਨ ਫਟ ਜਾਂਦਾ। ਜਿੰਨਾ ਚਿਰ ਇਹ ਮਹਿਸੂਸ ਨਹੀਂ ਕਰਦਾ ਮਨ, ਉਹਨਾਂ ਚਿਰ ਨਹੀਂ ਫਟਦਾ। ਕਹਿੰਦਾ ਜੀ ਗੁਰਬਾਣੀ ਤਾਂ ਛਡਾਉਂਦੀ ਹੈ, ਛਡਾਉਂਦੀ ਹੈ ਤਾਂ ਨਫ਼ਰਤ ਕਰਦਾ ਗੁਰਬਾਣੀ ਨੂੰ। ਹਾਂਜੀ ਗੁਰਬਾਣੀ ਤਾਂ ਸਭ ਕੁਝ ਛਡਾਉਂਦੀ ਹੈ, ਉਲਟੀ ਕਹਿਤੀ ਨਾ ਉਲਟੀ ਬੋਲਦੀ, ਮੇਰਾ ਨੁਕਸਾਨ ਕਰਦੀ, ਛਡਾਉਂਦੀ ਹੈ। ਕਿਉਂ ਛਡਾਉਂਦੀ ਹੈ ਇਹ ਨਹੀਂ ਕਿਹਾ, ਵੀ ਗੁਰਬਾਣੀ ਨੇ ਤੇਰੀ ਵਿਰਾਸਤ ਸਾਂਭਣੀ ਹੈ ਜਾਂ ਤਾਂ ਉਹਨਾਂ ਨੇ ਸਾਂਭਣਾ ਤੇਰਾ ਜਿਹੜਾ ਤੇਤੇ ਛਡਾਇਆ। ਜਿਹੜੇ ਠੱਗ ਨੇ ਸਾਧ ਉਹਨਾਂ ਦੇ ਕਹਿ ਤੇ ਛੱਡ ਦਿੰਦੇ ਨੇ ਸਭ ਕੁਛ, ਸੱਚਿਆਂ ਦੇ ਕਹਿ ਤੇ ਨਹੀਂ ਛੱਡਦੇ, ਦੋਹਾਂ ਦੇ ਕਹਿ ਤੇ ਛੱਡ ਦਿੰਦੇ।
ਰਾਣਾ ਰਾਣਾ ਰੂਪੋ ਨਰ ਨਹੀਂ ਕਰੇ,
ਇਹ ਜਿਹੜਾ ਰਾਣਾ ਦੂਜੀਆਂ ਮੱਤਾਂ ਨਾਲ ਵੀ ਅਸੀਂ ਜਿਹੜਾ ਹੈ ਇੱਕ ਕਿਸਮ ਦੀ ਹੈ ਤਾਂ ਚੰਗੇ, ਸਾਰੀਆਂ ਮੱਤਾਂ ਨਾਲ ਪਖੰਡਵਾਦ ਨਾਲ ਵੀ ਲੜਾਈ ਹੈ ਇਹ, ਪਰ ਲੜਾਈ ਪ੍ਰੇਮ ਨਾਲ ਹੈ, ਪ੍ਰੇਮ ਦੀ ਲੜਾਈ ਹੈ, ਨਫ਼ਰਤ ਦੀ ਲੜਾਈ ਨਹੀਂ ਹੈ। ਇਹ ਪ੍ਰੇਮ ਨੂੰ ਕਹਿੰਦੇ ਨੇ, ਲੜਾਈ ਤਾਂ ਹੈ ਦੂਜੀਆਂ ਮੱਤਾਂ ਨਾਲ ਸਾਰੀਆਂ ਨਾਲ, ਪਖੰਡਵਾਦ ਨਾਲ ਵੀ ਲੜਾਈ ਹੈ, ਜੇ ਅਸੀਂ ਗੱਲ ਕਰਾਂਗੇ ਲੜਾਈ ਉਹ ਸਮਝਣਗੇ। ਉਪਦੇਸ਼ ਤਾਂ ਸਾਰਿਆਂ ਨੂੰ ਹੀ ਹੈ, ਇਹ ਉਪਦੇਸ਼ ਹੈ ਲੜਾਈ ਨਹੀਂ ਹੈ। ਅਸੀਂ ਕਹਿੰਦੇ ਉਪਦੇਸ਼ ਹੈ, ਉਹ ਕਹਿੰਦੇ ਨੇ ਲੜਾਈ ਹੈ। ਲੜਾਈ ਤਾਂ ਉਹ ਮੰਨਦੇ ਨੇ, ਅਸੀਂ ਤਾਂ ਕਹਿੰਦੇ ਅਸੀਂ ਤਾਂ ਉਹਨਾਂ ਦੇ ਭਲੇ ਦੀ ਗੱਲ ਕਰਦੇ ਹਾਂ, ਬੁਰੇ ਦਾ ਵੀ ਭਲਾ ਕਰਦੇ ਹਾਂ, ਫਰੀਦ ਬੁਰੇ ਦਾ
ਭਲਾ,
ਇਹ ਬੁਰੇ ਦਾ ਭਲਾ। ਉਹ ਕਹਿੰਦੇ ਨੇ ਲੜਾਈ ਹੈ, ਉਹਨਾਂ ਦੀ ਸੋਚ ਪੁੱਠੀ ਹੈ। ਨਾ ਨਹੀਂ ਕਰੇ,
ਨਾ ਨਿਵੇ, ਨਾ ਫੁੱਲ ਸੰਚਰੇ,
ਨਾ ਨਿਵੇ, ਨਿਭਣ ਦੀ ਗੱਲ ਨਹੀਂ ਹੈ। ਨਿਵੇ ਕਿਵੇਂ, ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਝੂਠ ਨਾਲ, ਕਿਆ ਕਿੱਡਾ ਹੀ ਕੋਈ ਰਾਜਾ ਹੋਵੇ, ਕਿੱਡਾ ਹੀ ਕੁਛ ਹੋਵੇ, ਕਿੱਡਾ ਹੀ ਕੋਈ ਅਵਤਾਰ ਹੋਵੇ, ਕਿੰਨੀ ਦੁਨੀਆਂ ਉਹਦੀ ਮਗਰ ਹੋਵੇ, ਕਿੰਨਾ ਉਹਦੇ ਕੋਲ ਧਨ ਦੌਲਤ ਮਾਲ ਹੋਵੇ, ਕੋਈ ਲਾਲਚ ਦਿੰਦਾ ਹੋਵੇ, ਸੱਚ ਤੋਂ ਥੋੜਾ ਬਹੁਤਾ ਵੀ ਹਟਿਆ ਨਹੀਂ ਜਾ ਸਕਦਾ, ਕੰਪਰੋਮਾਈਜ਼ ਝੂਠ ਨਾਲ ਨਹੀਂ ਕੀਤਾ ਜਾ ਸਕਦਾ, ਆਪਣੇ ਟਾਰਗੇਟ ਤੋਂ ਨੀਵਾਂ ਹੋਇਆ ਨਹੀਂ ਜਾ ਸਕਦਾ। ਨੀਵਾਂ ਹੋ ਗਿਆ ਆਪ ਵੀ ਰਹਿ ਗਿਆ, ਜੇ ਨੀਵਾਂ ਹੋ ਗਿਆ ਤਾਂ ਮਰ ਗਿਆ, ਉਹ ਸੱਚ ਝੁਕ ਨਹੀਂ ਸਕਦਾ, ਨੀਵਾਂ ਨਹੀਂ ਹੋ ਸਕਦਾ, ਫਿਰ ਤਾਂ ਖੋਟ ਆਉਣ ਵਾਲੀ ਉੱਥੇ। ਇਸ ਸਟੈਂਡਰਡ ਦੀ ਗੱਲ ਰਹੂ, ਇਹ ਚ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਵੀ। ਜੇ ਕਹੇ ਇੰਨੀ ਕਿਸੇ ਸੋਧ ਕਰ ਲਓ ਬਾਣੀ ਚ ਕੀਤੀ ਜਾ ਸਕਦੀ, ਫਿਰ ਸੱਚ ਨਹੀਂ ਰਹਿਣਾ, ਉਹ ਸੱਚ ਝੂਠ ਨਾਲ ਕੰਪਰੋਮਾਈਜ਼ ਨਹੀਂ ਕਰਦਾ, ਨਾ ਦਿਵੇ,
ਨਾ ਫੁੱਲ ਸੰਚਰੇ,
ਨਾ ਫੁੱਲ ਸੰਚਰੇ, ਨਾ ਦੁਬਾਰਾ ਇਹਨਾਂ ਨੂੰ ਜਿਹੜੇ ਔਗਣਾਂ ਨੂੰ ਇਕੱਠੇ, ਔਗਣ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਕਹਿੰਦੇ ਨੇ ਵੀ ਥੋੜਾ ਜਿਹਾ ਇੱਕ ਵਾਰ ਥੋੜਾ ਜਿਹਾ ਨੀਵਾਂ ਆ ਜਾਵਾ ਫਿਰ ਅਸੀਂ ਦੱਬ ਲਾਂਗੇ, ਜਰਾ ਕਮੀ ਆ ਜਾਵੇ ਫਿਰ ਅਸੀਂ ਹਾਵੀ ਹੋ ਜਾਵਾਂਗੇ। ਹਵਾ ਸਮਾਨ ਕਮੀ ਆਈ ਸੀ ਸ੍ਰੀ ਚੰਦ ਵਿੱਚ, ਖਤਮ ਹੋ ਗਿਆ। ਉਹ ਕਹਿੰਦੇ ਰੱਖੀ ਤਾਂ ਇਹੀ ਵਿਚਾਰਧਾਰਾ ਤਾਂ ਇਹੀ ਰੱਖ ਲਈ ਬਾਪ ਵਾਲੀ, ਉਹ ਬਾਹਰ ਬਾਹਰ ਬਣਾ ਹੀ ਪਾਉਣਾ। ਉਹਨਾਂ ਨੇ ਕਿਹਾ ਵੀ ਗੱਲ ਠੀਕ ਹੈ, ਵੀ ਅਸੀਂ ਤਾਂ ਕਿਹਾ ਸੀ ਨਾਨਕ ਨੂੰ ਵੀ ਬਾਣਾ ਪਾ ਲੈ, ਬਾਕੀ ਸਾਰੇ ਵਾਲੀ ਤੇਰੇ ਵਾਲੀ ਗੱਲ ਠੀਕ ਹੈ, ਬਾਣੇ ਦਾ ਕੀ ਫਰਕ ਰਾਏ, ਉਹ ਕਹਿੰਦਾ ਵੀ ਬਾਣੇ ਦਾ ਕੋਈ ਮਤਲਬ ਹੈ ਨਹੀਂ, ਪਰ ਇੰਨੀ ਗੱਲ ਮੰਨਣ 'ਚ ਸ੍ਰੀ ਚੰਦ ਖਤਮ ਹੋ ਗਿਆ, ਗੁਰੂ ਨਾਨਕ ਨੇ ਗੱਲ ਮੰਨੀ ਨਹੀਂ। ਆਹ ਗੱਲ ਲਿਖ ਰਹੇ ਉਹ ਕਬੀਰ, ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ, ਬਾਹਰ ਬਾਣਾ ਸਾਡਾ ਬਾਣੀ ਤੁਹਾਡੀ ਕੰਪਰੋਮਾਈਜ਼ ਸੀ ਨਾ, ਤਾਂ ਨਹੀਂ ਕੀਤਾ ਗੁਰੂ ਨਾਨਕ ਨੇ, ਨਹੀਂ ਕੀਤਾ ਜਾ ਸਕਦਾ, ਕਬੀਰ ਦਾ ਪਹਿਲਾਂ ਹੀ ਕਿਹਾ ਹੋਇਆ। ਜੇ ਕੰਪਰੋਮਾਈਜ਼ ਕਰ ਲਿਆ ਥੋੜਾ ਜਿਹਾ ਵੀ, ਜਦੇ ਸਾਰੀ ਫੌਜ ਇਕੱਠੀ ਹੋ ਜੂਗੀ ਹਮਲਾ ਕਰਨ ਨੂੰ ਔਗਣਾਂ ਦੀ, ਜਿਹੜੇ ਭੱਜੇ ਨੇ ਨਾ ਔਗਣ ਮਾਰਾ ਇੱਕ ਹੈ ਤਾਜ ਐ ਘੜੇ, ਜਿਹੜੇ ਤੱਜ ਕੇ ਗਏ ਨੇ ਸਾਰੇ ਫੌਜ ਇਕੱਠੀ ਹੋ ਗਏ, ਫਿਰ ਹਮਲਾ ਕਰੂਗੀ ਤੁਹਾਡੇ ਜੇ ਕੰਪਰੋਮਾਈਜ਼ ਕਰ ਲਿਆ, ਫਿਰ ਤਾਂ ਆ ਜਾਣਗੇ। ਇਹ ਕਹਿ ਰਿਹਾ ਵਾਰਨਿੰਗ ਹੈ ਕਿਸਮ ਦੀ, ਇਹ ਵਾਰਨਿੰਗ ਹੈ, ਕੰਪਰੋਮਾਈਜ਼ ਨਹੀਂ ਕਰ ਸਕਦਾ ਸਿੱਖ, ਕੰਪਰੋਮਾਈਜ਼ ਨਹੀਂ ਕਰ ਸਕਦਾ ਖੋਪੜੀ ਲਹਾ ਸਕਦਾ, ਸਿੱਖ ਕੰਪਰੋਮਾਈਜ਼ ਨਹੀਂ ਕਰ ਸਕਦਾ ਉੱਭੜ ਦੀ ਦੇਖ ਚ ਬੈਠ ਸਕਦਾ, ਚੜਖਦੇ ਚੜ ਸਕਦਾ ਕੰਪਰੋਮਾਈਜ਼ ਨਹੀਂ ਕਰ ਸਕਦਾ, ਸਿੱਖਾਂ ਨੇ ਕੰਪਰੋਮਾਈਜ਼ ਨਹੀਂ ਕੀਤਾ, ਬੰਦੇ ਬਹਾਦਰ ਨੇ ਕੰਪਰੋਮਾਈਜ਼ ਕੀਤਾ ਤੇ ਮਾਰਿਆ ਗਿਆ, ਸਿੱਖੀ ਤੋਂ ਵੀ ਖਾਰਜ ਹੋ ਗਿਆ ਔਰ ਮੌਤ ਵੀ ਹੋ ਗਈ। ਉਹ ਜਿਹੜੀ ਗੱਲ ਦਾ ਕੰਪਰੋਮਾਈਜ਼ ਕੀਤਾ ਤਾਂ ਬਚਣ ਵਾਸਤੇ ਜਾਨ ਬਖਸ਼ੀ ਦਾ ਉਹ ਵੀ ਨਹੀਂ ਮਿਲੀ। ਦੁਬਦਾ ਮੇ ਦੋਨੋਂ ਗਏ ਮਾਇਆ ਬਣੀ ਨਾ ਰਾਮ ਦੋ ਹੀ ਚਲੇ ਗਏ। ਜੇ ਕੰਪਰੋਮਾਈਜ਼ ਕੀਤਾ ਬੰਦੇ ਬਾਹਰਾਂ ਨੇ ਕੰਪਰੋਮਾਈਜ਼ ਕੀਤਾ ਨਾਮਧਾਰੀਆਂ ਨੇ ਕੀਤਾ ਨਾ ਦੋਹਾਂ ਨੇ ਦੋ ਹੀ ਖਤਮ ਹੋ ਗਏ। ਕੌਡੀ ਦੀ ਪੁੱਛ ਨਹੀਂ ਅੱਜ ਕੰਪਰੋਮਾਈਜ਼ ਨਹੀਂ ਕਰ ਸਕਦਾ। ਜਾਨ ਬਖਸ਼ੀ ਦੀ ਕੰਪਰੋਮਾਈਜ਼ ਤਾਂ ਹੋ ਹੀ ਨਹੀਂ ਸਕਦੀ ਇਹਦੇ ਵਿੱਚ। ਜਾਨ ਬਖਸ਼ੀ ਦੀ ਕੰਪਰੋਮਾਈਜ਼ ਹੁੰਦੀ ਹੈ, ਕੰਪਰੋਮਾਈਜ਼ ਹੋਰ ਕਾਹਦਾ ਹੁੰਦਾ। ਜੇ ਉਹਨਾਂ ਨੇ ਮਰਨਾ ਹੀ ਸੀ ਉੱਥੇ ਲੜ ਕੇ ਮਰ ਜਾਂਦੇ, ਸ਼ਹੀਦ ਹੋਣਾ ਸੀ ਜੇ ਮੰਨਿਆ ਸੀ ਸ਼ਹੀਦ ਹੋਣਾ ਬੰਦੇ ਬਾਹਰ ਦਾ, ਉੱਥੇ ਫਿਰ ਗੜੀ ਚੋ ਗ੍ਰਿਫਤਾਰ ਹੋਣ ਦਾ ਕੀ ਮਤਲਬ ਸੀ? ਜਿਹੜਾ ਗ੍ਰਿਫਤਾਰ ਹੁੰਦਾ ਕੰਪਰੋਮਾਈਜ਼ ਹੁੰਦਾ ਉੱਥੇ, ਪਹਿਲਾਂ ਕੰਪਰੋਮਾਈਜ਼ ਹੈ ਫਿਰ ਗ੍ਰਿਫਤਾਰ ਹੁੰਦਾ। ਸਿੱਖ ਇਸ ਗੱਲ ਨੂੰ ਨਹੀਂ ਸਮਝ ਸਕਦੇ। ਆ ਜਿਹੜੇ ਬੰਦੇ ਬਾਦਲ ਦਾ ਬਣਾ ਰਹੇ ਨੇ ਇਹ ਸਿੱਖ ਨੇ ਕਿਤੇ? ਆ ਦੇਖੋ ਤਾਂ ਗੁਰਬਾਣੀ ਦਾ ਕੀ ਕਹਿੰਦੀ, ਇਹਨਾਂ ਨੇ ਸਿੱਖੀ ਦਾ ਕੀ ਲੈਣਾ? ਸਿੱਖੀ ਸੁੱਖੀ ਵਾਲੀ ਕੋਈ ਗੱਲ ਨਹੀਂ ਇਹਨਾਂ ਕੋਲ ਹੈਗੀ। ਬੰਦਾ ਬਹਾਦਰ ਸਿੱਖੀ ਛੱਡ ਗਿਆ ਸੀ, ਮਾਤਾ ਨੇ ਤਾਂ ਉਹਦਾ ਕੀਤਾ ਹੋਇਆ ਹੁਕਮਨਾਮਾ, ਉਹਦੇ ਖਿਲਾਫ਼ ਜਾਰੀ ਕੀਤਾ ਹੋਇਆ। ਇਹਨਾਂ ਨੇ ਸਰਟੀਫਿਕੇਟ ਦੇ ਦਿੱਤਾ ਸਿੱਖੀ ਦਾ, ਹੁਣ ਇਹ ਦੇਣਾ ਚਾਹੁੰਦੇ ਨੇ ਕਿਉਂਕਿ ਆਪ ਸਿੱਖ ਦੀ ਜਿਹੋ ਜਿਹੇ ਇਹ ਸਿੱਖ ਨੇ ਉਹੋ ਜਿਹਾ ਬੰਦਾ ਬਹਾਦਰ ਹੈ। ਇਹਨਾਂ ਵਰਗਾ ਹੈਗਾ, ਇਹਨਾਂ ਦਾ ਮਤਲਬ ਜੇ ਉਹਨੂੰ ਸਰਟੀਫਿਕੇਟ ਸਿੱਖੀ ਦਾ ਮਿਲ ਜਾਏ ਸੰਗਤ ਵੱਲੋਂ ਤਾਂ ਸਾਨੂੰ ਵੀ ਮਿਲ ਜਾਏ। ਆਪਣੇ ਸਰਟੀਫਿਕੇਟ ਵਾਸਤੇ ਕਹਿੰਦੇ ਨੇ ਵੀ ਅਸੀਂ ਹੱਥ ਖੜੇ ਕਰਕੇ ਉੱਥੋਂ ਆ ਗਏ ਸੀ ਨਾ ਦਰਬਾਰ ਸਾਹਿਬ ਚੋਂ, ਉਹ ਹੱਥ ਖੜੇ ਕਰਕੇ ਆ ਗਿਆ ਸੀ। ਇਹਨਾਂ ਵਰਗਾ ਹੀ ਹੋ, ਇਹਨਾਂ ਨੂੰ ਸਾਡੇ ਨਾਲੇ ਸਿੱਖ ਸਾਰੀ ਦੁਨੀਆ ਸਰਟੀਫਿਕੇਟ ਦੇ ਦੇਵੇ ਸਿੱਖੀ ਦਾ, ਅਸਲ ਤਾਂ ਦਰਗਾਹ ਚੋਂ ਮਿਲਣਾ। ਇਹ ਸਰਟੀਫਿਕੇਟ ਤਾਂ ਦਰਗਾਹ ਚੋਂ ਮਿਲਣ ਵਾਲੇ ਹੁੰਦੇ ਨੇ, ਲੋਕ ਚਾਹੇ ਸਾਰੇ ਹੀ ਸਰਟੀਫਿਕੇਟ ਦੇਈ ਜਾਣ, ਕੀ ਫਰਕ ਪੈਂਦਾ ਇਹਦੇ ਨਾਲ? ਸਵਾਲ ਇਹ ਗੁਰਬਾਣੀ ਦੀ ਕਸੌਟੀ ਤੇ ਪੂਰੇ ਹੋ ਕਿ ਨਹੀਂ ਪੂਰੇ? ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ, ਦਰਗਾਹ ਜਾ ਕੇ ਪਤਾ ਲੱਗੂ ਕੱਚੇ ਪੱਕੇ ਦਾ ਸਿੱਖੀ ਦਾ। ਇੱਥੇ ਕੌਣ ਪੁੱਛਦਾ? ਇੱਥੇ ਤਾਂ ਸੰਤ ਵੀ ਸਾਰੇ ਸੰਤ ਤੇ ਸਰਟੀਫਿਕੇਟ ਲਈ ਫਿਰਦੇ ਨੇ, ਹਜ਼ਾਰਾਂ ਆਦਮੀ ਇਕੱਠੇ ਕਰਕੇ ਮਹਾਂਪੁਰਖ ਕਹੀ ਜਾਂਦੇ ਨੇ। ਇਹ ਤਾਂ ਗਾਂ ਪਤਾ ਲੱਗੂ ਕੌਣ ਸੰਤ ਹੈ ਕੌਣ ਨਹੀਂ ਹੈ। ਇੱਥੇ ਵੀ ਗੁਰਬਾਣੀ ਦੀ ਕਸੌਟੀ ਤੇ ਤੋਲ ਕੇ ਦੇਖ ਲਓ, ਸਭ ਕੋ ਪੂਰਾ ਆਪੋ ਆਖਿਆ ਘਟਣਾ ਕੋ ਆਪੋ ਹੋਵੇ ਘਟਣਾ ਕੋ ਆਖਿਆ। ਇਹ ਤਾਂ ਨਾਨਕ ਵੇਲੇ ਵੀ ਸੀ, ਸਭ ਕੋ ਪੂਰਾ ਆਪੋ ਹੋਵੇ ਘਟਣਾ ਕੋ ਆਖਿਆ, ਪਤ ਪ੍ਰਵਾਣਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਆਪਾਂ ਦੇ ਨਾ ਬੱਟਾ ਪਿੱਛੇ ਗੁਰਮਾਤਾ, ਫਿਰ ਪਤਾ ਲੱਗੂ ਪੂਰਾ ਹੈ ਕਿ ਨਹੀਂ ਹੈ। ਪਤ ਪ੍ਰਵਾਣਾ ਕਿੱਥੇ? ਪਤੀ ਪ੍ਰਵਾਣਾ ਪਰਮੇਸ਼ਰ ਨੂੰ ਜੋ ਪ੍ਰਵਾਣ ਬੱਟਾ ਉਹ ਪਾਈਏ, ਆ ਹੈ ਪ੍ਰਵਾਣ ਗੁਰਬਾਣੀ। ਗੁਰਬਾਣੀ ਪ੍ਰਵਾਣ ਹੈ ਦਰਗਾਹ ਚ ਪਰਮੇਸ਼ਰ ਨੂੰ, ਇਹਦੇ ਕਸੌਟੀ ਤੇ ਤੋਲ ਕੇ ਦੇਖੋ। ਪਤ ਪ੍ਰਵਾਣੇ ਦਾ ਮਤਲਬ ਇਹ ਹੈ, ਪ੍ਰਵਾਣ ਦਾ ਬਾਣੀ ਹੈ ਉੱਥੇ ਨਾਨਕ ਤੋਲਿਆ ਜਾਪ ਹੈ।
ਹਾਂਜੀ, ਧਨ ਜਨਮ ਤਾਹੀ ਕੋ ਗਣੇ ਮਾਰੇ ਏਕੇ ਤਜ ਜਾਏ ਘਣੇ।
ਧਨ ਜਨਮ ਤਾਹੀ ਕੋ ਗਣੇ, ਉਸ ਵਿਅਕਤੀ ਦਾ ਜਨਮ ਧਨ ਹੈ, ਮਾਰਾ ਇੱਕ ਹੈ ਤਾਜਾ ਗਣੇ। ਇੱਕ ਨੂੰ ਮਾਰਨਾ, ਕਿਹਨੂੰ ਮਾਰਨਾ? ਭਰਮ ਨੂੰ ਮਾਰਨਾ, ਬਾਕੀ ਸਭ ਛੱਡ ਜਾਣਗੇ। ਭਰਮ ਕਾ ਨਾਸ ਗੁਰਪ੍ਰਸਾਦ, ਬਾਕੀ ਸਭ ਛੱਡ ਜਾਣਗੇ। ਉਧਰ ਹਿੰਦੂ ਮਤ ਕੀ ਕਰ ਰਹੀ ਹੈ ਇਲਾਜ? ਉਹ ਕਾਮ ਕ੍ਰੋਧ ਲੋਭ ਮੋਹ ਦਾ ਇਲਾਜ ਕਰ ਰਹੀ ਹੈ, ਅਸੀਂ ਨਹੀਂ ਕਰਨਾ। ਉਹ ਪੰਜ ਨੇ ਉਹਨਾਂ ਕੋਲ, ਸਾਡੇ ਕੋਲ ਛੇ ਨੇ। ਉਹ ਤਾਂ ਹੰਕਾਰ ਤੇ ਆ ਕੇ ਫੁੱਲ ਸਟੋਪ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਹੋ ਗਏ ਨਾ। ਪਰ ਕਬੀਰ ਕਹਿੰਦੇ ਛੇ ਨੇ, ਇੱਕ ਮਰਨ ਤੇ ਦੋ ਬੂਹੇ ਆਊਗਾ ਕਹਾਂ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਬੂਹੇ, ਚਾਰ ਪੁਰਖ ਦੋਏ ਨਾਲ ਛੇ ਨੇ। ਗੁਰੂ ਨਾਨਕ ਨੇ ਸਵਾਲ ਖੜਾ ਕਰਤਾ, ਕਹਿੰਦੇ ਤੁਸੀਂ ਹੋਮੇ ਤੇ ਜਾ ਕੇ ਰੁਕੇ, ਹੋਮੇ ਕਿੱਥੋਂ ਉਪਜਾ ਦੱਸੋ, ਇਹ ਕਿੱਥੋਂ ਪੈਦਾ ਹੋਈ ਹੈ? ਹੋਮੇ ਦੀ ਵਜ੍ਹਾ ਕੀ ਹੈ ਪੈਦਾ ਹੋਣ ਦੀ? ਹੋਮੇ ਦਾ ਕਾਰਨ ਕੀ ਹੈ? ਹੋਮੇ ਦਾ ਕਾਰਨ ਹੈ ਭਰਮ। ਹੁਣ ਭਰਮ ਦਾ ਕਾਰਨ ਕੀ ਹੈ? ਗਾਹ ਇਹਦਾ ਵੀ ਤਾਂ ਕਾਰਨ ਹੋਊ ਕੋਈ। ਬਾਅਦ ਮੈਂ ਕਿਆ ਕਹੀਏ, ਭਰਮ ਐਸਾ ਜੈਸਾ ਮਾਨ ਜਾਣੀ ਹੋਏ ਨਾ ਤੈਸਾ। ਜੋ ਚੀਜ਼ ਆਪਾਂ ਜਿਵੇਂ